ਸ਼ਲੋਕ ਚਰਨ ਕਮਲ ਬਿਰਹੰਗ ਖੋਜੰਤ ਬੈਰਾਗੀ ਦਹ ਦਿਸੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ।
ਹਾਂ, ਚਰਨ ਕਮਲ ਬਿਰਹੰਗ ਖੋਜੰਤ ਬੈਰਾਗੀ ਦਹ ਦਿਸੈ, ਜਿਹੜਾ ਚਰਨ ਕਮਲਾਂ ਤੋਂ ਵਿਛੜਿਆ ਹੋਇਆ, ਆਪਣੇ ਅੰਦਰ ਆਪਣੇ ਹਿਰਦੇ ਤੋਂ ਵਿਛੜਿਆ ਹੋਇਆ, ਆਪਣੇ ਮੂਲ ਨੂੰ ਵਿਛੜਿਆ ਹੋਇਆ, ਚਾਹੇ ਉਹ ਮਹਿਸੂਸ ਵੀ ਕਰਦਾ ਹੈ ਮੈਂ ਵਿਛੜਿਆ ਹੋਇਆ, ਬਿਰਹਾ ਉਹਨੂੰ ਵਿਰਾਗ ਬਿਰਹਾ ਹੈ, ਪਰ ਖੋਜਦਾ ਕੀ ਹੈ? ਖੋਜਦਾ ਬਾਹਰ ਹੈ, ਵਿਛੜਿਆ ਅੰਦਰੋਂ ਹੋਇਆ, ਖੋਜਦਾ ਬਾਹਰ ਹੈ, ਬੈਰਾਗੀ ਹੈ, ਸਹਿ ਦਿਸ ਖੋਜਦਾ ਫਿਰਦਾ ਬਾਹਰ। ਤਿਆਗੰਤ ਬਾਹਰੋਂ ਕੁਛ ਨੀ ਉਹਨੂੰ ਪ੍ਰਾਪਤੀ ਹੋ ਗਈ। ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ, ਪਰ ਕਪਟ ਛੱਡੇ ਤੇ ਬਿਨਾਂ ਕਪਟ ਅੰਦਰ ਕਪਟ ਹੈ, ਉਹਦੇ ਬਾਹਰ ਟੋਲਦਾ ਫਿਰਦਾ। ਜਦ ਅੰਦਰ ਤੁਸੀਂ ਕਹਿੰਦੇ ਹੋ ਸਭ ਅੰਦਰ ਹੈ, ਫਿਰ ਬਾਹਰ ਕਾਹਦੇ ਟੋਲਦੇ ਹੋ? ਬਾਹਰ ਦਾ ਉਪਦੇਸ਼ ਕਿਉਂ ਕਰਦੇ? ਬਾਹਰ ਤੋਂ ਅੰਦਰ ਖੋਜੂ ਜਿਹੜਾ ਉਹ ਕਪਟ ਛੱਡ ਕੇ ਖੋਜ ਸਕਦਾ? ਭਗਤ ਕਹਿੰਦੇ ਨੇ ਅੰਦਰ ਹੈ, ਅੰਦਰ ਦੀ ਗੱਲ ਮੰਨਦੇ ਨੀ, ਖੋਜਦੇ ਬਾਹਰੇ ਫਿਰਦੇ ਹੋ। ਕਿਉਂ? ਸਾਡੇ ਵੱਡੇ ਵਡੇਰਿਆਂ ਨੇ ਬਾਹਰੇ ਹੀ ਦੱਸਿਆ ਹੋਇਆ ਖੋਜਣ ਨੂੰ, ਤਾਂ ਕਰਦੇ ਨੇ। ਇਹ ਕਪਟ ਨਾਨਕ ਆਨੰਦ ਰੂਪ ਸਾਧ ਸੰਗਮ ਹੈ, ਜੇ ਸਾਧੀ ਸੰਗਤ ਕਰੂ ਅੰਦਰ ਹਿਰਦੇ ਚ ਜਾ ਕੇ ਆਪਣੇ ਮੂਲ ਨਾਲ ਜੁੜੂਗਾ। ਕਰਿਆ ਹੋਇਆ ਮਨ ਜਿਹੜਾ ਅੱਧਾ ਹੈ ਉਹ ਸਾਧ ਹੈ, ਜਿਹੜਾ ਅੱਧਾ ਮਨ ਹੈ ਮਾਇਆ ਚ ਜੁੜਿਆ ਉਹ ਅਸਾਧ ਹੈ। ਅਸਾਧ ਜਦ ਸਾਧਨਾ ਜੁੜਦਾ ਜਾ ਕੇ ਤਾਂ ਸਾਧ ਦੀ ਸੰਗਤ ਹੁੰਦੀ ਹੈ, ਪਰ ਸਾਧ ਕਰਿਆ ਹੋਇਆ ਮਨ ਹੀ ਅੰਦਰ ਜੁੜਦਾ। ਕਰਿਆ ਹੋਇਆ ਸਾਧ ਹੈ ਜਦ ਇਹ ਅੰਦਰ ਆਪਣੇ ਜਾ ਕੇ ਆਪਣੇ ਦਰਬਾਰ ਨੂੰ ਫਿਰ ਨੀਵਾ ਕਰਕੇ ਦੇਖੇ, ਫਿਰ ਸਜਿਆ ਹੋਇਆ। ਸਹੀ ਬਾਹਰ ਨੂੰ ਦੇਖਦਾ ਅਸਾਧ ਹੈ, ਬਾਹਰੋਂ ਤਾਂ ਦੇਖਣਾ ਕੁਛ ਨੀ, ਅੱਖਾਂ ਨਾਲ ਦੇਖਣਾ ਕੁਛ ਨੀ, ਪਰ ਦੇਖਦਾ ਬਾਹਰੋਂ ਹੀ ਤੇ ਅਸਾਧ ਹੈ ਮਨ, ਅਸਜਿਆ। ਹਾਂਜੀ,
ਮਨ ਸਾਈ ਮੁਖ ਉਚਰਾਂ ਵੱਤਾਂ ਹੱਬੇ ਲੋ, ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਈ।
ਮਨ ਦੇ ਵਿੱਚ ਸਾਈ ਹੈ ਜਿਹੜਾ, ਉਹ ਵੀ ਸੋਭਾ ਉਚਾਰਨ ਕਰੋ, ਉਹਨੂੰ ਕਹੋ ਵੀ ਹਾਂ ਮਨ ਵਿੱਚ ਹੈ, ਇਹ ਗੱਲ ਮੰਨੋ ਔਰ ਦੱਸੋ। ਮੰਨ ਲੈਂਦੇ ਹਾਂ ਅਸੀਂ, ਦੱਸਦੇ ਨੀ ਲੋਕਾਂ ਨੂੰ, ਇਹ ਤੇ ਮੁਕਰ ਜਾਂਦੇ। ਮੁੱਖ ਉਚਰਾਂ ਇਹੀ ਉਚਾਰਨ ਕਰਨਾ, ਮੈਂ ਤਾਂ ਉਹੀ ਉਚਾਰਨ ਕਰਦਾ ਵੀ ਅੰਦਰ ਹੈ, ਮੈਂ ਤਾਂ ਕਹਿੰਦਾ ਨੀ ਬਾਹਰ ਹੈ। ਦੱਸੀ ਰੱਬ ਹਿਆਲੀ ਹੈ, ਬਾਹਰ ਕਿਆ ਢੂੰਡੇ, ਉਹ ਤਾਂ ਹਿਰਦੇ ਚ ਵੱਸਦਾ, ਬਾਹਰ ਕਦੇ ਟੋਲਦੇ ਹੋ? ਵੱਤਾਂ ਆਪਣੇ ਲੋ ਜਿਹਦੀਆਂ ਵਜ੍ਹਾ ਨਾਲ ਸਭ ਦੇ ਵਿੱਚ ਚਾਨਣ ਹੈ, ਸਾਰੀਆਂ ਲੋਆਂ ਜਿਹਦੇ ਵਿੱਚੋਂ ਪੈਦਾ ਹੋਈਆਂ ਨੇ, ਇਸ ਦੇ ਚਾਨਣ ਸਭ ਨੇ ਚਾਨਣ ਹੋਏ, ਜਿਹੜਾ ਕਾਰਨ ਹੈ ਤੁਹਾਡੇ ਜੀਵ ਜਿਹਦੇ ਵਿੱਚੋਂ ਪੈਦਾ ਹੋਇਆ, ਜਿਹੜਾ ਗੁਰਦੇ ਮਾਤਾ ਗੁਰਦੇ ਪਿਤਾ ਹੈ, ਉਹ ਬਹੁ ਅੰਦਰ ਹੈ, ਉਹ ਇਹ ਗੱਲ ਨੂੰ ਮੰਨੋ, ਪਰ ਇਸੇ ਦਾ ਉਪਦੇਸ਼ ਕਰੋ ਲੋਕਾਂ ਨੂੰ, ਮੈਂ ਉਹੀ ਕਰਦਾ। ਨਾਨਕ ਬਰਕੂੜਿਆ ਸੁਣ ਜੀਵਾਂ ਸੱਚੀ ਸੋਏ। ਜਿਹੜੇ ਇਹ ਨਹੀਂ ਕਹਿੰਦੇ, ਜਿਹੜੇ ਬਾਹਰ ਮੂਰਤੀਆਂ ਬਣਾਈ ਬੈਠੇ ਨੇ, ਉਹ ਦਰਸ਼ਨ ਦੀ ਗੱਲ ਕਰਦੇ ਨੇ, ਬਾਹਰ ਕੁਝ ਵੀ ਬਣਾ ਲਿਆ ਕਿਸੇ ਨੇ, ਉਹ ਜੋ ਦਰਸ਼ਨ ਜਿਹੜੇ ਕਰਦੇ ਨੇ ਕਰਾਉਂਦੇ ਨੇ, ਉਹ ਸਭ ਅਡੰਬਰੀ ਨੇ, ਉਹ ਚੜਾਵਾ ਹੀ ਉੱਥੇ, ਮਾਇਆ ਹੀ ਆ, ਹੋਰ ਕੁਛ ਨੀ ਆ ਉੱਥੇ। ਸੁਣ ਜੀਵਾਂ ਸੱਚੀ ਸੋਏ, ਮੈਂ ਤਾਂ ਸੱਚੀ ਸੋਚਾ ਸੁਣ ਕੇ ਹੀ, ਸੱਚੀ ਬਾਣੀ ਸੁਣ ਕੇ ਹੀ ਮੇਰਾ ਜੀਵਨ ਹੈ। ਜੇ ਉਹ ਸੱਚੀ ਬਾਣੀ ਮੈਂ ਬੋਲਾਂ, ਆਖਾਂ ਜੀਵਾਂ ਬਿਸਰੇ ਮਰ ਜਾਊਂ, ਸੱਚ ਬੋਲਣ ਦੇ ਵਿੱਚ ਸੱਚ ਆਖੇ ਜੀਵਨ, ਸੱਚ ਬਿਸਰਨ ਦੇ ਵਿੱਚ ਮਰਨਾ। ਜਿਹੜੇ ਸੱਚ ਬਿਸਰ ਜਾਣਗੇ ਉਹ ਕਿਵੇਂ, ਉਹ ਮਿੱਟੀ ਹੈ, ਸਰੀਰ ਹੀ ਹੈ, ਉਹਨਾਂ ਦੀ ਮੌਤ ਹੀ ਮੌਤ ਹੈ। ਜੀਵਨ ਕਿਹਦੇ ਵਿੱਚ ਹੈ? ਸੱਚ ਨਾਲ ਜੋੜ ਚੀਜ਼ ਹੈ, ਆਪਣੇ ਮੂਲ ਨਾਲ ਜੋੜਨ ਦੀ ਚੀਜ਼ ਹੈ। ਹਾਂਜੀ,
ਪੌੜੀ ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ।
ਕਹਿੰਦੇ ਉਹ ਜਿਹੜਾ ਭਗਤ ਹੈ ਆਪਣੇ ਮੂਲ ਨਾਲ ਜੁੜਿਆ ਹੋਇਆ, ਮੂਲ ਦੀ ਗੱਲ ਕਰਨ ਵਾਲਾ, ਉਹ ਚਾਹੇ ਰਵਿਦਾਸ ਵਰਗਾ ਟੁੱਟੀ ਝੌਂਪੜੀ ਦੇ ਵਿੱਚ ਵਸਦਾ ਹੋਵੇ, ਰਹਿਣ ਉਹਦੇ ਟੁੱਟੀ ਝੌਂਪੜੀ ਹੋਵੇ, ਚੀਰ ਫਟੇ ਹੋਏ ਕੱਪੜੇ ਹੋਣ, ਸਭ ਛਿੰਨਾ ਕੱਪੜੇ ਸਾਰੇ ਫਟੇ ਹੋਏ ਹੋਣ, ਜਾਤ ਨਾ ਪਤ ਨਾ ਆਦਰੋ, ਚੰਗੀ ਜਾਤ ਵੀ ਨਾ ਹੋਵੇ ਉਹਦੀ, ਚੰਗੀ ਕੋਈ ਇੱਜ਼ਤ ਵੀ ਨਾ ਹੋਵੇ ਸਮਾਜ ਵਿੱਚ ਉਹਦੀ ਕਰਦਾ, ਉਦਿਆਨ ਪਰ ਮਿੰਨਾ, ਚਾਹੇ ਬਾਹਰ ਵਿਚਾਰਾ ਆਬਾਦੀ ਤੋਂ ਅਲੱਗ ਰਹਿੰਦਾ ਹੋਵੇ, ਕੋਲ ਉਹਦੇ ਆਬਾਦੀ ਵਿੱਚ ਚੰਗਾ ਮਤਲਬ ਜਗ੍ਹਾ ਨਾ ਹੋਵੇ ਉਹਦੇ ਕੋਲ, ਉਦਿਆਨ ਪਰਮਿੰਨਾ ਬਾਰ 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 ਰਹਿੰਦਾ ਹੋਵੇ ਜਿੱਥੇ ਸਸਤੀ ਜ਼ਮੀਨ ਹੁੰਦੀ ਹੈ।
ਅੱਛਾ ਜੀ। ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਮਿੱਤਰ ਨਾ ਹੋਵੇ ਉਹਦਾ ਕੋਈ, ਧਨ ਵੀ ਨਾ ਹੋਵੇ ਉਹਦੇ ਕੋਲ ਕੋਈ ਜਮਾ, ਰੂਪਹੀਣ ਵੀ ਹੋਵੇ ਚੰਗਾ ਰੂਪ ਵਾਲਾ ਵੀ ਨਾ ਹੋਵੇ, ਕਿਛ ਸਾਖ ਸਿੰਨਾ, ਨਾ ਕੋਈ ਉਹਦਾ ਰਿਸ਼ਤੇਦਾਰ ਹੋਵੇ, ਨਾ ਕੋਈ ਉਹਦੀ ਮਦਦ ਕਰਨ ਵਾਲਾ ਹੋਵੇ, ਕੋਈ ਉਹਦੀ ਬਾਹ ਫੜਨ ਵਾਲਾ ਮਾਇਕ ਤੌਰ ਤੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਰਸ ਭਿੰਨਾ, ਜੇ ਹਰ ਨਾਮ ਰਸ ਦਾ ਉਹਦਾ ਮਨ ਭਿੱਜਿਆ ਹੋਵੇ ਤਾਂ ਉਹ ਸਾਰੀ ਸ੍ਰਿਸ਼ਟ ਦਾ ਰਾਜਾ ਹੁੰਦਾ, ਉਹ ਤਾਂ ਸ੍ਰਿਸ਼ਟ ਦਾ ਰਾਜਾ ਹੈ। ਹੁਣ ਸ੍ਰਿਸ਼ਟ ਦਾ ਰਾਜਾ ਕਿਵੇਂ, ਜੇ ਬਾਣੀ ਸੱਚੀ ਹੈ, ਐਕਚੁਅਲੀ ਸ੍ਰਿਸ਼ਟ ਦਾ ਰਾਜਾ ਤਾਂ ਹੈ ਨੀ, ਸ੍ਰਿਸ਼ਟ ਦਾ ਰਾਜਾ ਇਸ ਸੈਂਸ ਨਾਲ ਹੈ, ਉਹ ਹੁਕਮ ਵਿੱਚ ਸਮਾਇਆ ਹੋਇਆ, ਉਹਦੀ ਸੁਰਤ ਸ਼ਬਦਾਂ ਨਾਲ ਜੁੜੀ ਹੋਈ ਹੈ, ਸ਼ਬਦ ਦਾ ਰਾਜ ਚੱਲਦਾ ਤੇ ਹੁਕਮ ਦਾ ਰਾਜ ਚੱਲਦਾ, ਉਹ ਕਿਉਂਕਿ ਹੁਕਮ ਦੇ ਵਿੱਚ ਜਿਉਂਦਾ ਹੀ ਸਮਾਇਆ ਹੋਇਆ, ਹੁਕਮ ਦਾ ਰਾਜ ਚੱਲਦਾ, ਉਹਦਾ ਹੀ ਰਾਜ ਚੱਲਦਾ ਮੰਨਿਆ ਗਿਆ। ਹਰ ਦਰਗਾਹ ਦੀਆਂ ਬਾਤਾਂ ਹੀ ਕਹਿੰਦਾ ਔਰ ਨਾਨਕਾ ਸੁਣਾਵੇ, ਉਹ ਹਰ ਦਰਗਾਹ ਦਾ ਹੁਕਮ ਜੋ ਦੇ ਰਿਹਾ ਦੱਸ ਰਿਹਾ ਦੁਨੀਆਂ, ਉਹ ਰਾਜਾ ਹੀ ਹੈ। ਹਾਂਜੀ,
ਸਿੰਨਾ ਕੀ ਹੁੰਦਾ ਜੀ, ਕਿਛ ਸਾਖ ਨਾ ਸਿੰਨਾ,
ਨੇੜੇ ਦਾ ਕੋਈ ਬਹੁਤ ਮਦਦ ਕਰਨ ਵਾਲਾ।
ਠੀਕ ਹੈ ਜੀ। ਤਿਸ ਕੀ ਧੂੜੀ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ।
ਧੂੜੀ ਉਹਦੇ ਗਿਆਨ ਦੀ ਧੂੜ ਨਾਲ, ਉਹ ਜੋ ਉਪਦੇਸ਼ ਕਰੂਗਾ, ਜੋ ਗੱਲ ਕਹੂਗਾ, ਜੋ ਉਹ ਗਿਆਨ ਹੈ, ਉਹਦੀ ਧੂੜ ਜੇ ਮਨ ਨੂੰ ਲੱਗ ਜਾਵੇ ਤਾਂ ਮਨ ਸਾਫ਼ ਹੋ ਜਾਂਦਾ, ਮਨ ਦਾ ਉਧਾਰ ਹੋ ਜਾਂਦਾ। ਉਹਦੇ ਗਿਆਨ ਨਾਲ ਮਨ, ਉਹਦੀ ਗੱਲ ਚ ਜੋ ਗਿਆਨ ਹੈ ਉਹੀ ਧੂੜ ਹੈ, ਉਹਦੇ ਨਾਲ ਮਨ ਸਾਫ਼ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ ਹੈ। ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨ, ਤੇ ਪ੍ਰਭ ਪ੍ਰਸੰਨ ਹੋਵੇ ਉਹਦੇ ਤੇ, ਪ੍ਰਭ ਸੋ ਪ੍ਰਸੰਨ ਦਾ ਮਤਲਬ ਹੈ ਜੇ ਉਹ ਆਦਮੀ ਅੰਦਰੋਂ ਚਾਹੁੰਦਾ ਹੋਵੇ, ਉਹ ਪ੍ਰੇਮ ਕਰੇ ਉਸ ਗੱਲ ਨਾਲ, ਤਾਂ ਹੀ ਉਹਦੇ ਤੇ ਪ੍ਰਭ ਪ੍ਰਸੰਨ ਹੁੰਦਾ, ਤਾਂ ਹੀ ਉਹਦਾ ਮਨ ਸਾਫ ਹੁੰਦਾ। ਜੇ ਉਹਦੀ ਗੱਲ ਕਹੀ ਉਹ ਨਾ ਪ੍ਰੇਮ ਨਾ ਕਰੇ ਨਾ, ਫੇਰ ਨਹੀਂ ਉਹਦਾ ਮਨ ਸਾਫ ਹੁੰਦਾ। ਕਹਿਣ ਦਾ ਮਤਲਬ ਸਾਰਿਆਂ ਦਾ ਮਨ ਨਹੀਂ ਸਾਫ ਹੁੰਦਾ।
ਇਹ ਇੱਕੇ ਬੰਦੇ ਦੀ ਗੱਲ ਨਹੀਂ ਹੋ ਰਹੀ ਜਿਹਦੀ ਪਿੱਛੋਂ ਚੱਲ ਰਹੀ ਹੈ, ਤਿਸ ਕੀ ਧੂੜ ਮਨ ਉਧਰ ਹੈ, ਪ੍ਰਭ ਹੋਏ ਸੋ ਪ੍ਰਸੰਨਾ। ਇਹ ਇੱਕੇ ਪਿਛਲੇ ਭਗਤ ਦੀ ਨਹੀਂ ਗੱਲ ਚੱਲ ਰਹੀ,
ਉਹ ਜਿਹੜਾ ਹੈ ਸਗਲੀ ਸਿਰਤ ਦਾ ਰਾਜਾ ਉਹਦੀ ਧੂੜ ਹੈ ਜਿਹੜੀ।
ਅੱਛਾ ਜੀ।
ਦੇਖੋ ਨਾ ਨਾਨਕ ਨੇ ਜੋ ਗੱਲ ਕਹੀ ਹੈ।
ਹਾਂਜੀ।
ਹੁਣ ਸੰਤਨ ਕੀ ਰੇਣ ਪਿਆਰੇ, ਹੁਣ ਸੰਤਨ ਕੀ ਸ਼ਰਨ, ਨਾਨਕ ਧੂੜ ਮੰਗੇ ਤਿਸ ਗੁਰਸਿੱਖ ਦੀ, ਜੋ ਆਪ ਜਪੈ ਅਮਰਾ ਨਾਮ ਜਪਾਵੈ। ਉਹ ਧੂੜ ਕੀ ਹੈ, ਉਹ ਧੂੜ ਦੇਖੋ ਭਾਈ ਗਿਆਨ ਕੀ ਆਈ ਆਂਦੀ, ਜੋ ਉਹਦੀ ਗੱਲ ਗਿਆਨ ਹੈ ਆਂਦੀ ਮੰਗੂ, ਉਹ ਗਿਆਨ ਧੂੜ ਹੈ, ਉਹਦੀ ਧੂੜ ਦਾ ਜਾ ਜਾਂਦਾ ਗਿਆਨ ਸਾਰਿਆਂ।
ਠੀਕ ਹੈ ਜੀ।
ਵਿਆਹ ਉਹਦੀ ਗੱਲ ਚ ਧੂੜ ਹੁੰਦੀ ਹੈ ਗਿਆਨ ਦੀ।
ਪ੍ਰਭ ਹੋਏ ਸੋ ਪ੍ਰਸੰਨਾ ਤੋਂ ਕੀ ਭਾਵ ਬਣਦਾ ਜੀ ਫਿਰ?
ਉਹਦੇ ਤੇ ਪ੍ਰਭ ਪ੍ਰਸੰਨ ਹੁੰਦਾ ਹੋਵੇ ਜੇ ਸ਼ਰਤ ਹੈ ਨਾਲ, ਤਾਂ ਉਹਦਾ ਮਨ ਨਿਰਮਲ ਹੋਊਗਾ। ਪ੍ਰਭ ਪ੍ਰਸੰਨ ਤਾਂ ਹੋਊਗਾ ਜੇ ਆਪਣੇ ਅੰਤਰ ਆਤਮਾ ਉਹਦੀ ਗੱਲ ਨੂੰ ਮੰਨੂਗੀ। ਜਿਹੜਾ ਅੰਤਰ ਆਤਮਾ ਕਰਕੇ ਮੰਨਦਾ ਨੀ ਨਾ ਹੈਗਾ ਗੁਰਬਾਣੀ ਨੂੰ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਗੁਰਬਾਣੀ ਦਾ, ਉਹਦੇ ਤੇ ਅਸਰ ਨਹੀਂ ਹੋ ਸਕਦਾ, ਸਾਰਿਆਂ ਤੇ ਨਹੀਂ ਅਸਰ ਹੁੰਦਾ ਹੈ। ਨਾਨਕ ਦੀ ਗੱਲ ਦਾ ਸਾਰਿਆਂ ਤੇ ਅਸਰ ਨਹੀਂ ਹੋ ਗਿਆ, ਪ੍ਰਭ ਪ੍ਰਸੰਨ ਨਹੀਂ ਹੋਇਆ।
ਠੀਕ ਹੈ ਜੀ। ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ।